ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਗੁਰੂ ਕਲਯੁਗੀ ਜੀਵਾਂ ਨੂੰ ਸਮੱਤ ਦੇ ਕੇ ਸੰਸਾਰ ਭਵਜਲ ਤੋਂ ਪਾਰ ਉਤਾਰਾ ਕਰਨਹਾਰ ਗੁਰੂ, ਧੰਨ ਧੰਨ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਗੁਰਤਾ ਗਦੀ ਦਿਵਸ ਤੀਜੀ ਸ਼ਤਾਬਦੀ, ਜੋ ਸੱਚਖੰਡ ਨਾਂ ਦੇ ਸ਼੍ਰੀ ਹਜ਼ੂਰ ਸਾਹਿਬ ਤਖ਼ਤ ਸਾਹਿਬ ਜੀ 'ਤੇ ਬੜੇ ਪਿਆਰ ਚਾਓ ਸ਼ਰਧਾ ਦੇ ਨਾਲ 30 ਅਕਤੂਬਰ ਨੂੰ 2008 ਵਿੱਚ ਬਹੁਤ ਪਿਆਰ ਸ਼ਰਧਾ ਭਾਵਨਾ ਦੇ ਨਾਲ ਵਿਸ਼ਵ ਸੰਸਾਰ ਦੀਆਂ ਸਿੱਖ ਸੰਗਤਾਂ ਨੇ ਮਿਲ ਕੇ ਇਹ ਸਮਾਗਮ ਮਨਾਇਆ ਹੈ। ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਪੰਥ ਦੇ ਮਹਾਨ ਵਿਦਵਾਨ, ਗੁਣੀ ਗਿਆਨੀ ਮਹਾਂਪੁਰਖਾਂ ਨੇ ਸ਼ਮੂਲੀਅਤ ਕੀਤੀ। ਸੱਚਖੰਡ ਸ਼੍ਰੀ ਹਜ਼ੂਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਵੀ ਹਜ਼ੂਰੀ ਕੀਰਤਨੀ ਜਥਿਆਂ ਨੇ ਅਤੇ ਹੋਰ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ। ਸੋ ਪਿਆਰੀ ਸਾਧ ਸੰਗਤ ਜੀਓ, ਇਹ ਪਾਵਨ ਗੁਰਬਾਣੀ ਜੋ ਸਮੁੱਚੇ ਸੰਸਾਰ ਦਾ ਗੁਰੂ ਹੈ, ਗੁਰਬਾਣੀ ਨੂੰ ਗੁਰੂ ਮੰਨਣਾ ਇਹ ਆਦਿ ਤੋਂ ਪਹਿਲਾ ਹੀ ਸਮਾਂ ਸੀ ਕਿ ਨਿਰੰਕਾਰੀ ਜੋਤ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਆਪ ਨਾਰਾਇਣ ਦਾ ਸਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਜਗਤ ਵਿੱਚ ਪ੍ਰਗਟ ਹੋਏ ਅਤੇ ਸੰਸਾਰ ਜੋ ਅੰਧਕਾਰ ਵਿੱਚ ਠੋਕਰਾਂ ਖਾ ਰਿਹਾ ਸੀ, ਉਹਨਾਂ ਨੂੰ ਗਿਆਨ ਦਾ ਚਾਨਣਾ ਦੇਣ ਦੇ ਲਈ ਆਪ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੰਸਾਰ ਵਿੱਚ ਆ ਕੇ ਗੁਰ ਸ਼ਬਦ ਗਿਆਨ ਦਾ ਚਾਨਣਾ ਪ੍ਰਗਟ ਕੀਤਾ ਅਤੇ ਸਮੁੱਚੇ ਸੰਸਾਰ ਨੂੰ ਦੱਸਿਆ ਕਿ ਇਹ ਪਾਵਨ ਬਾਣੀ ਜੋ ਮੈਂ ਉਚਾਰਨ ਕਰ ਰਿਹਾ ਹਾਂ, ਇਹ ਪਰਮੇਸ਼ਵਰ ਵੱਲੋਂ ਬਾਣੀ ਆਈ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹੇ ਭਾਈ ਲਾਲੋ ਜੀ, ਜੋ ਮੈਂ ਸੰਸਾਰ ਨੂੰ ਗਿਆਨ ਦੇਣ ਦੇ ਲਈ ਸ਼ਬਦ ਉਚਾਰਨ ਕਰ ਰਿਹਾ ਹਾਂ, ਬਾਣੀ ਬੋਲ ਰਿਹਾ ਹਾਂ, ਇਹ ਮੇਰੇ ਖਸਮ ਪਰਮੇਸ਼ਵਰ ਵੱਲੋਂ ਬਾਣੀ ਆਈ ਹੈ। ਅਤੇ ਉਸ ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਮੈਂ ਜਗਤ ਨੂੰ ਸੁਣਾ ਰਿਹਾ ਹਾਂ। ਫਿਰ ਸਿੱਧਾਂ ਨਾਲ ਪ੍ਰਸ਼ਨੋਤਰੀ ਕਰਦਿਆਂ ਹੋਇਆਂ ਜਦੋਂ ਸਿੱਧਾਂ ਨੇ ਪੁੱਛਿਆ, ਹੇ ਤਪਾ ਨਾਨਕ ਜੀ, ਤੇਰਾ ਗੁਰੂ ਕੌਣ ਹੈ? ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਤਰ ਦਿੱਤਾ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਸ ਸਮੇਂ ਵੀ ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਵਰ ਵੱਲੋਂ ਆਈ ਆਵਾਜ਼ ਨੂੰ, ਸ਼ਬਦ ਨੂੰ, ਬਾਣੀ ਨੂੰ ਗੁਰੂ ਆਖਿਆ ਕਿ ਸ਼ਬਦ ਪਰਮੇਸ਼ਵਰ ਦੀ ਆਵਾਜ਼ ਹੀ ਗੁਰੂ ਹੈ ਅਤੇ ਸੁਰਤੀ ਲਗਾਉਣੀ, ਸ਼ਬਦ ਵਿੱਚ ਸੁਰਤੀ ਨੂੰ ਜੋੜਨਾ, ਇਹ ਸਿੱਖ ਹੈ, ਇਹ ਚੇਲਾ ਹੈ। ਐਸਾ ਸਿਧਾਂਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਜਗਤ ਵਿੱਚ ਪ੍ਰਗਟ ਕੀਤਾ। ਇਸ ਸਿਧਾਂਤ ਨੂੰ ਹੀ ਗੁਰੂ ਅਰਜਨ ਦੇਵ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਗਤ ਵਿੱਚ ਪ੍ਰਚਾਰਿਆ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੋਧ ਕਰਕੇ ਬਾਬਾ ਲਹਿਣਾ ਜੀ ਨੂੰ ਆਪਣੇ ਤਖ਼ਤ 'ਤੇ ਸੁਸ਼ੋਭਿਤ ਕੀਤਾ। ਉਸ ਸਮੇਂ ਨੰਕਾਰ ਵੱਲੋਂ ਆਈ ਪਾਵਨ ਬਾਣੀ ਨੂੰ ਗੁਰੂ ਅੰਗਦ ਦੇਵ ਜੀ ਦੇ ਅਰਪਣ ਕੀਤਾ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਇਹ ਪਾਵਨ ਸ਼ਬਦ ਉਚਾਰਿਆ ਕਿ ਗੁਰੂ ਦੇ ਗਿਆਨ ਤੋਂ ਬਿਨਾਂ ਭਾਵੇਂ ਸੈਂਕੜੇ ਹਜ਼ਾਰਾਂ ਸੂਰਜ ਅਤੇ ਚੰਦਰਮਾ ਉੱਗ ਪੈਣ, ਆਕਾਸ਼ ਵਿੱਚ ਚੜ੍ਹ ਪੈਣ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾ। ਗੁਰੂ ਦੇ ਦਿੱਤੇ ਗਿਆਨ ਤੋਂ ਬਿਨਾਂ ਮਨੁੱਖ ਸੂਰਜਾਂ ਅਤੇ ਚੰਦਰਮਾ ਦੀ ਰੋਸ਼ਨੀ ਨੂੰ ਪ੍ਰਾਪਤ ਕਰਦਾ ਹੋਇਆ ਵੀ ਅੰਧੇਰੇ ਵਿੱਚ ਹੈ, ਘੋਰ ਅੰਧੇਰੇ ਵਿੱਚ ਹੈ, ਅੰਧਕਾਰ ਵਿੱਚ ਚੋਟਾਂ ਖਾ ਰਿਹਾ ਹੈ। ਅੰਧਕਾਰ ਸੁਖ ਕਬਹਿ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਅੰਧਕਾਰ ਵਿੱਚ ਕਦੇ ਵੀ ਸੁੱਖ ਨਹੀਂ ਹੈ, ਭਾਵੇਂ ਰਾਜਾ ਹੋਵੇ ਭਾਵੇਂ ਪ੍ਰਜਾ ਹੋਵੇ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗਿਆਨ ਦਾ ਚਰਨਾ ਦੇਣ ਦੇ ਲਈ ਇਹ ਗੁਰਬਾਣੀ ਨੂੰ ਪ੍ਰਗਟ ਕੀਤਾ। ਪਿਆਰ ਨਾਲ ਆਖੋ ਸਤਨਾਮ ਵਾਹਿਗੁਰੂ। ਆਓ ਸ਼ਬਦ ਨਾਲ ਸੁਰਤੀ ਜੋੜੋ। ਇਹ ਪਾਵਨ ਬਾਣੀ ਹੀ ਗੁਰੂ ਹੈ, ਇਹ ਪਾਵਨ ਬਾਣੀ ਇਹ ਨਿਰੰਕਾਰ ਦੇ ਦੇਸ਼ ਵਿੱਚੋਂ ਆਈ ਬਾਣੀ ਹੈ ਅਤੇ ਸਾਧੂ ਸਤਿਗੁਰੂ ਜੀ ਦੇ ਮੁੱਖ ਵਿੱਚੋਂ ਇਹ ਪ੍ਰਗਟ ਹੋਈ ਹੈ। ਤਾਂ ਪਾਵਨ ਬਾਣੀ ਦੁਆਰਾ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਹੈ ਕਿ ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਵਖਾਣੀ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਜਿਸ ਮਨੁੱਖ ਨੇ ਆਪਣੇ ਜੀਵਨ ਨੂੰ ਸਾਧਿਆ ਹੋਇਆ ਹੈ, ਭਾਵ ਕੰਟਰੋਲ ਵਿੱਚ ਕੀਤਾ ਹੋਇਆ ਹੈ, ਉਹ ਸਾਧੂ ਹੈ। ਪੰਜੇ ਵਿਕਾਰ ਜਿਸਦੇ ਵਸੀਕਾਰ ਹਨ, ਵਿਕਾਰਾਂ 'ਤੇ ਆਪਣਾ ਕਾਬੂ ਪਾਇਆ ਹੋਇਆ ਹੈ, ਵਿਕਾਰਾਂ ਨੂੰ ਜਿੱਤਿਆ ਹੋਇਆ ਹੈ, ਉਹ ਮਨੁੱਖ ਸੰਤ ਹੈ। ਉਹੀ ਮਨੁੱਖ ਆਪਣੇ ਆਪ ਨੂੰ ਗੁਰੂ ਅਖਵਾਉਣ ਦੇ ਯੋਗ ਹੈ, ਜਿਵੇਂ ਸਤਿਗੁਰਾਂ ਨੇ ਬਾਣੀ ਦੁਆਰਾ ਦੱਸਿਆ ਹੈ, ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ। ਉਹ ਸਤਿਗੁਰੂ ਹੈ, ਉਹ ਮਹਾਂਪੁਰਖ ਹੈ, ਉਹ ਬ੍ਰਹਮਗਿਆਨੀ ਹੈ, ਜਿਨ੍ਹਾਂ ਨੇ ਵਿਕਾਰਾਂ 'ਤੇ ਫਤਿਹ ਪਾਈ ਹੈ। ਤੋ ਐਸਾ ਵਿਅਕਤੀ ਜਿਸਨੇ ਵਿਕਾਰਾਂ 'ਤੇ ਫਤਿਹ ਪਾਈ ਹੈ, ਉਹ ਮਨੁੱਖ ਜੋ ਵੀ ਬਚਨ ਬੋਲੇਗਾ, ਉਸਦੇ ਬਚਨ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਦੀ ਸੇਧ ਦੇਣਗੇ, ਮਨੁੱਖ ਦੇ ਜੀਵਨ ਨੂੰ ਉੱਚਾ ਸੁੱਚਾ ਕਰਨਗੇ, ਨਿਰਮਲ ਜੀਵਨ ਹੋਵੇਗਾ, ਵਿਕਾਰਾਂ ਤੋਂ ਉਹ ਇਨਸਾਨ ਮੁਕਤ ਹੋਏਗਾ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਸਾਧੂ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਜੋ ਪਾਵਨ ਬਾਣੀ ਹੈ, ਇਹ ਅੰਮ੍ਰਿਤ ਵਾਂਗ ਸੁਖਦਾਈ ਬਚਨ ਹਨ। ਜਿਵੇਂ ਅੰਮ੍ਰਿਤ ਮਨੁੱਖ ਪੀ ਕੇ ਅਮਰ ਹੋ ਜਾਂਦਾ ਹੈ, ਮ੍ਰਿਤੂ ਤੋਂ ਰਹਿਤ ਹੋ ਜਾਂਦਾ ਹੈ, ਤਿਵੇਂ ਇਸ ਅੰਮ੍ਰਿਤਮਈ ਪਾਵਨ ਬਾਣੀ ਨੂੰ ਮਨੁੱਖ ਜਦੋਂ ਪ੍ਰਾਪਤ ਕਰੇ, ਇਸਦਾ ਰਸ ਪੀਏਗਾ, ਜੀਵਨ ਆਤਮਕ ਖੇੜੇ ਵਾਲਾ ਹੋਏਗਾ, ਜੀਵਨ ਵਿੱਚ ਆਨੰਦ ਪੈਦਾ ਹੋਏਗਾ। ਜੋ ਜੋ ਜਪੈ ਤਿਸ ਕੀ ਗਤ ਹੋਵੇ, ਇਹ ਪਾਵਨ ਬਾਣੀ ਕਿਸੇ ਇੱਕ ਵਿਅਕਤੀ ਦੇ ਲਈ, ਕਿਸੇ ਇੱਕ ਕੁਲ ਦੇ ਲਈ, ਕਿਸੇ ਇੱਕ ਜਾਤ ਬਿਰਾਦਰੀ ਦੇ ਲਈ ਨਹੀਂ, ਸਮੁੱਚੇ ਸੰਸਾਰ ਲਈ ਸਾਂਝੀ ਬਾਣੀ ਹੈ। ਇਸ ਪਾਵਨ ਬਾਣੀ ਨੂੰ ਜੋ ਜੋ ਜਪੈ, ਜੋ ਜੋ ਤੋਂ ਭਾਵ ਜਿਹੜਾ ਜਿਹੜਾ ਮਨੁੱਖ ਇਸ ਪਾਵਨ ਬਾਣੀ ਦਾ ਉਚਾਰਨ ਕਰੇਗਾ, ਤਿਸ ਕੀ ਗਤ ਹੋਵੇ, ਉਸ ਮਨੁੱਖ ਦੀ ਜਿਹੜੀ ਗਤੀ ਹੈ, ਅਵਸਥਾ ਹੈ, ਬੜੀ ਉਚੇਰੀ ਬਣੇਗੀ, ਕਰੈਕਟਰ ਹਾਈ ਹੋਵੇਗਾ, ਆਚਰਨ ਉੱਚਾ ਸੁੱਚਾ ਬਣੇਗਾ। ਜੋ ਜੋ ਜਪੈ, ਜੋ ਇਸ ਬਾਣੀ ਨੂੰ ਬ੍ਰਾਹਮਣ ਜਾਤੀ ਦਾ ਮਨੁੱਖ ਜਪੇਗਾ, ਭਾਵੇਂ ਸ਼ੂਦਰ ਵੈਸ਼ ਖੱਤਰੀ ਜਪੇਗਾ, ਸਾਰਿਆਂ ਦਾ ਜੀਵਨ ਆਚਰਣ ਉੱਚਾ ਸੁੱਚਾ ਹੋਵੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਬਚਨ ਵੀ ਲਿਖਿਆ ਹੈ ਕਿ ਗੁਰੂ ਨਾਨਕ ਦੇ ਸੰਪਰਕ ਵਿੱਚ ਵੀ ਚਾਰ ਵਰਨਾਂ ਦੇ ਲੋਕਾਂ ਵਿੱਚੋਂ ਆਸ਼ਰਮਾਂ ਵਿੱਚੋਂ ਕੋਈ ਵੀ ਮਨੁੱਖ ਗੁਰੂ ਨਾਨਕ ਦੇ ਸੰਪਰਕ ਵਿੱਚ ਆਇਆ ਉਹ ਆਪ ਮੁਕਤ ਹੋਇਆ ਅਤੇ ਆਪਣੀਆਂ ਕੁਲਾਂ ਦੇ ਵੀ ਉਧਾਰ ਕਰਨ ਦੇ ਯੋਗ ਹੋਇਆ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ ਚੌਵਰਨਾ ਕੋ ਸਮਝਾ। ਚਾਰ ਵਰਨ, ਚਾਰ ਆਸ਼ਰਮ ਹੈ, ਕੋਈ ਮਿਲੇ ਗੁਰੂ ਗੁਰ ਨਾਨਕ ਸੋ ਆਪ ਤਰੈ ਕੁਲ ਸਗਲ ਧਰਤ। ਚਾਰ ਵਰਨਾਂ ਵਿੱਚੋਂ, ਚਾਰ ਆਸ਼ਰਮਾਂ ਵਿੱਚੋਂ ਕੋਈ ਵੀ ਗੁਰੂ ਨਾਨਕ ਦੀ ਸੰਗਤ ਵਿੱਚ ਆਇਆ, ਬਚਨ ਸੁਣੇ, ਉਹ ਆਪ ਵੀ ਮੁਕਤ ਹੋਇਆ ਅਤੇ ਆਪਣੀਆਂ ਕੁਲਾਂ ਦਾ ਵੀ ਉਸਨੇ ਉਧਾਰ ਕੀਤਾ। ਐਸੀ ਪਾਵਨ ਬਾਣੀ, ਜੋ ਜੋ ਜਪੈ ਤਿਸਕੀ ਗਤ ਹੋਵੇ। ਫਿਰ ਇਹ ਪਾਵਨ ਬਾਣੀ ਜੋ ਹੈ ਮਨੁੱਖ ਨੂੰ ਕੇਵਲ ਪਰਮਾਤਮਾ ਨਾਲ ਜੋੜਦੀ ਹੈ, ਇੱਕ ਓਂਕਾਰ ਨਾਲ ਜੋੜਦੀ ਹੈ। ਹਰ ਹਰ ਨਾਮ ਨਿਤ ਰਸਨ ਬਖਾਣੀ, ਇਸ ਪਾਵਨ ਬਾਣੀ ਦੇ ਸੰਪਰਕ ਵਿੱਚ ਆਇਆ ਹੋਇਆ ਮਨੁੱਖ, ਬਾਣੀ ਨੂੰ ਸੁਣਨ ਵਾਲਾ ਮਨੁੱਖ ਦੇ ਅੰਦਰ ਚਾਉ ਚੜ੍ਹਦਾ ਹੈ ਅਤੇ ਰਸਨਾ ਦੇ ਨਾਲ ਉਸ ਹਰੀ ਦਾ, ਪਰਮੇਸ਼ਵਰ ਦਾ, ਸਿਰਜਣਹਾਰ ਦਾ ਹੀ ਨਾਮ ਜਪਦਾ ਹੈ। ਹਰ ਹਰ ਨਾਮ ਨਿਤ ਰਸਨ ਬਖਾਣੀ, ਇਸ ਕਰਕੇ ਇਸ ਪਾਵਨ ਬਾਣੀ ਦਾ ਉਚਾਰਨ ਕਰਨ ਅਤੇ ਸੁਣਨ 'ਤੇ ਮਨੁੱਖ ਦੇ ਮਨ ਦੇ ਅੰਦਰ ਟਿਕਾਓ ਆਉਂਦਾ ਹੈ। ਕਲੀ ਕਾਲ ਕੇ ਮਿਟੇ ਕਲੇਸ਼ਾ, ਏਕੋ ਨਾਮ ਮਨ ਮਹਿ ਪਰਵੇਸ਼ਾ। ਜੋ ਸੰਸਾਰ ਮੰਡਲ ਦੇ ਅੰਦਰ ਕਲੇਸ਼ ਝਗੜੇ ਹਨ, ਈਰਖਾ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਮਨੁੱਖ ਨੂੰ ਸਾੜਦੀ ਹੈ, ਦੁਖੀ ਕਰਦੀ ਹੈ, ਇਹ ਸਾਰੇ ਹੀ ਕਲੇਸ਼ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ। ਕਲਯੁਗ ਦੇ ਜਿਹੜੇ ਵਿਕਾਰ ਹਨ ਅਗਨੀ ਦੇ ਸਮਾਨ ਹਨ, ਤ੍ਰਿਸ਼ਨਾ ਦੀ ਅਗਨੀ, ਈਰਖਾ ਦੀ ਅਗਨੀ ਮਨੁੱਖ ਦੇ ਹਿਰਦੇ ਨੂੰ ਸਾੜਦੀ ਹੈ, ਦੁਖੀ ਕਰਦੀ ਹੈ। ਪਰ ਜੋ ਮਨੁੱਖ ਬਾਣੀ ਦੁਆਰਾ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਦਾ ਹੈ ਉਸਦੇ ਹਿਰਦੇ ਵਿੱਚ ਸ਼ਾਂਤੀ, ਟਿਕਾਓ, ਠੰਡ ਆ ਜਾਂਦੀ ਹੈ। ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾ। ਐਸੀ ਪਾਵਨ ਬਾਣੀ ਦੀ ਮਹਿਮਾ ਨੂੰ ਸਮਝ ਕੇ ਨਿਰੰਕਾਰੀ ਜੋਤ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਵੀ ਸਿੱਖ ਸੰਗਤਾਂ ਨੂੰ ਇਹ ਹਿਦਾਇਤ ਕੀਤੀ, ਆਗਿਆ ਕੀਤੀ ਕਿ ਇਹ ਗੁਰਸਿੱਖੋ, ਸਤਸੰਗੀਓ, ਪ੍ਰੇਮੀ ਜਨੋ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਬਾਣੀ ਦਰਜ ਹੈ, ਇਹ ਪਾਵਨ ਬਾਣੀ ਜੋ ਸਤਿਗੁਰਾਂ ਨੇ ਉਚਾਰਨ ਕੀਤੀ ਹੈ, ਸੱਚੇ ਗੁਰੂ ਦੇ ਰਾਹੀਂ ਪ੍ਰਗਟ ਹੋਈ ਹੈ ਪਾਵਨ ਬਾਣੀ, ਇਸ ਪਾਵਨ ਬਾਣੀ ਦਾ ਉਚਾਰਨ ਕਰੋ, ਬਾਣੀ ਦਾ ਕੀਰਤਨ ਕਰੋ, ਬਾਣੀ ਨੂੰ ਬੈਠ ਕੇ ਸੰਗਤ ਵਿੱਚ ਸਰਵਣ ਕਰੋ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਸਾਰੀਆਂ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਹੈ। ਪਿਆਰ ਸਹਿਤ ਇੱਕ ਵਾਰੀ ਸੰਗਤ ਉਚਾਰਨ ਕਰੋ। ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਬਾਣੀਆਂ ਸਿਰ ਬਾਣੀ,
ਬਾਣੀਆਂ ਸਿਰ ਬਾਣੀ, ਬਾਣੀਆਂ ਸਿਰ ਬਾਣੀ।
ਜਗਤ ਦੇ ਅੰਦਰ ਜਿੰਨੇ ਵੀ ਕਵੀ ਲੋਕਾਂ ਨੇ, ਵਿਦਵਾਨਾਂ ਨੇ ਬਾਣੀ ਉਚਾਰਨ ਕੀਤੀ ਹੈ, ਕਾਵਿ ਰਚਨਾ ਕੀਤੀ ਹੈ, ਉਹਨਾਂ ਸਾਰੀਆਂ ਬਾਣੀਆਂ ਨਾਲੋਂ ਗੁਰੂ ਦੀ ਬਾਣੀ, ਸੱਚੇ ਗੁਰੂ ਦੀ ਬਾਣੀ ਉਚਾਰਨ ਕੀਤੀ ਹੋਈ ਬਾਣੀ ਸੱਚੀ ਹੈ ਅਤੇ ਸ਼੍ਰੋਮਣੀ ਗੁਰਬਾਣੀ ਹੈ, ਅਤੇ ਇਸ ਦਾ ਜਾਪ ਕਰੋ। ਉਸ ਸਮੇਂ ਚਾਰੇ ਵਰਨਾਂ ਦੇ ਲੋਕ ਇਸ ਪਾਵਨ ਬਾਣੀ ਨੂੰ ਜਦੋਂ ਗਾਇਨ ਕਰਨ ਲੱਗੇ, ਉਚਾਰਨ ਕਰਨ ਲੱਗੇ, ਤਾਂ ਕੁਝ ਪੰਡਿਤਾਂ ਮੁੱਲਾਂ ਨੇ ਦੇਖਿਆ ਕਿ ਹੋਰ ਧਾਰਮਿਕ ਗ੍ਰੰਥਾਂ ਦੀ ਬਾਣੀ ਲੋਕ ਨਹੀਂ ਪੜ੍ਹਦੇ, ਕੇਵਲ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ ਇਸ ਬਾਣੀ ਦਾ ਹੀ ਵਿਅਕਤੀ ਜਾਪ ਕਰਦੇ ਹਨ। ਅਤੇ ਇੱਕ ਸਮੇਂ ਗੁਰੂ ਅਮਰਦਾਸ ਜੀ ਮਹਾਰਾਜ ਤੀਰਥ ਰਟਨ ਕਰਦੇ ਹੋਏ ਜਗਤ ਦੇ ਜੀਆਂ ਦੇ ਕਲਿਆਣ ਵਾਸਤੇ ਤੀਰਥ ਯਾਤਰਾ ਕੀਤੀ। ਬਾਬਾ ਅਮਰਦਾਸ ਜੀ ਨੇ ਪਹਿਲਾਂ ਗੁਰਤਾਗਦੀ ਦੀ ਪ੍ਰਾਪਤੀ ਤੋਂ ਪਹਿਲਾਂ ਵੀ 20 ਵਾਰ ਗੰਗਾ ਦੀ ਯਾਤਰਾ 'ਤੇ ਗਏ, ਪਰ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਚਰਨ ਸ਼ਰਨ ਵਿੱਚ ਰਹਿ ਕੇ 12 ਸਾਲ ਲਗਾਤਾਰ ਸੇਵਾ ਕੀਤੀ ਆਪਾ ਨਿਵਾਰ ਕੇ, ਅਤੇ ਗੁਰੂ ਅੰਗਦ ਦੇਵ ਜੀ ਦੁਆਰਾ ਗੁਰਮਤਿ ਗਿਆਨ ਚਾਨਣਾ ਪ੍ਰਾਪਤ ਹੋਇਆ, ਨਿਰੰਕਾਰ ਦੇ ਦਰਸ਼ਨ ਹੋਏ, ਅਤੇ ਉਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਜੀ ਨੇ ਤੀਰਥਾਂ 'ਤੇ ਇੱਕ ਵਾਰੀ ਟੂਰ ਕੀਤਾ। ਉਸ ਬਾਰੇ ਬਾਣੀ 'ਚ ਲਿਖਿਆ ਹੈ, ਗੁਰੂ ਰਾਮਦਾਸ ਜੀ ਨੇ ਤੀਰਥ ਉੱਦਮ ਸਤਿਗੁਰੂ ਕੀਆ, ਸਭ ਲੋਕ ਉਧਰਨ ਅਰਥਾ, ਮਾਰਗ ਪੰਥ ਚਲੇ ਗੁਰ ਸਤਿਗੁਰ ਸੰਗ ਸਿੱਖਾ। ਸਿੱਖ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਅਮਰਦਾਸ ਜੀ ਮਹਾਰਾਜ ਹਰਿਦੁਆਰ ਵੀ ਆਏ ਅਤੇ ਯਮੁਨਾ ਦੇ ਉੱਪਰ ਵੀ ਆਏ, ਉਪਰੰਤ ਕੁਰਕਸ਼ੇਤਰ 'ਤੇ ਪਹੁੰਚ ਕੇ ਜਦੋਂ ਗੁਰੂ ਮਹਾਰਾਜ ਉੱਥੇ ਟਿਕਾਓ ਪ੍ਰਾਪਤ ਕੀਤਾ ਅਤੇ ਸੰਗਤਾਂ ਦਾ ਬੜਾ ਇਕੱਠ ਸੀ, ਲੋਕਾਂ ਦਾ ਇਕੱਠ, ਕੁਰਕਸ਼ੇਤਰ ਵਿੱਚ ਮੇਲਾ ਲੱਗਿਆ ਹੋਇਆ ਸੀ, ਤਾਂ ਬਹੁਤ ਸਾਰੀਆਂ ਸੰਗਤਾਂ, ਮੇਲੇ ਦੇ ਲੋਕ ਗੁਰੂ ਅਮਰਦਾਸ ਜੀ ਮਹਾਰਾਜ ਵਾਲੇ ਪਾਸੇ ਸੰਗਤਾਂ ਜਾਣ ਲੱਗੀਆਂ। ਕੋਈ ਪੰਡਿਤਾਂ ਨੇ ਇਕੱਠੇ ਹੋ ਕੇ, ਸੰਨਿਆਸੀਆਂ ਨੇ, ਦਿਗੰਬਰਾਂ ਨੇ ਵਿਚਾਰ ਕੀਤੇ ਕਿ ਅਮਰਦਾਸ ਜੀ ਤੋਂ ਪੁੱਛਿਆ ਜਾਏ ਕਿ ਪਹਿਲਾਂ ਧਾਰਮਿਕ ਲਿਟਰੇਚਰ, ਧਾਰਮਿਕ ਗ੍ਰੰਥ ਬਹੁਤ ਹਨ ਅਤੇ ਗੁਰੂ ਨਾਨਕ ਦੇਵ ਜੀ ਨੇ ਜਟਕੀ ਬਾਣੀ ਵਿੱਚ ਇਹ ਨਵੀਂ ਬਾਣੀ ਕਿਉਂ ਲਿਖੀ ਹੈ, ਤਾਂ ਮਹਾਰਾਜ ਨੂੰ ਆ ਕੇ ਉਹਨਾਂ ਨੇ ਪ੍ਰਸ਼ਨ ਕੀਤਾ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉੱਤਰ ਦਿੱਤਾ ਕਿ ਇਹ ਪੰਡਿਤ ਜਨੋ, ਸੰਨਿਆਸੀਓ, ਆਓ ਵਿਚਾਰ ਕਰੀਏ, ਇਹ ਪਾਵਨ ਬਾਣੀ ਦੀ ਕੀ ਲੋੜ ਪਈ। ਜਦੋਂ ਪੰਡਿਤਾਂ ਨੇ ਇਹ ਪ੍ਰਸ਼ਨ ਕੀਤਾ, ਮਹਾਰਾਜ 4 ਵੇਦ, 18 ਪੁਰਾਣ, 6 ਸ਼ਾਸਤਰ, ਇਹ ਗ੍ਰੰਥ ਅਤੇ ਇਹਨਾਂ ਦੀ ਬਾਣੀ ਪਹਿਲਾਂ ਮੌਜੂਦ ਹੈ, ਅਤੇ ਇੰਨੀ ਬਾਣੀ ਮੌਜੂਦ ਹੋਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਮ ਬੋਲੀ ਜਾਣ ਵਾਲੀ ਭਾਸ਼ਾ ਵਿੱਚ, ਜਟਕੀ ਬੋਲੀ ਵਿੱਚ ਬਾਣੀ ਕਿਉਂ ਉਚਾਰਨ ਕੀਤੀ? ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਉੱਤਰ ਦਿੱਤਾ, ਉਹ ਵੀ ਬਾਣੀ ਵਿੱਚ ਦਰਜ ਹੈ, ਜੈਸੇ ਧਰਤੀ ਉੱਪਰ ਮੇਘੁਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ। ਹੇ ਪੰਡਿਤ ਜਨੋ, ਜ਼ਰਾ ਵਿਚਾਰ ਕੇ ਦੇਖੋ ਕਿ ਧਰਤੀ ਮੰਡਲ ਦੇ ਅੰਦਰ ਪਾਣੀ ਮੌਜੂਦ ਹੈ, ਸਾਰੀ ਧਰਤੀ ਦੇ ਹੇਠਾਂ ਪਾਣੀ ਪਾਣੀ ਹੈ, ਪਰ ਫਿਰ ਮੇਘਲਾ ਕਹਿੰਦੇ ਹਨ ਬੱਦਲ ਨੂੰ, ਬੱਦਲ ਆ ਕੇ ਧਰਤੀ ਦੇ ਉੱਪਰ ਵਰਖਾ ਕਰਦੇ ਹਨ। ਤਾਂ ਕੋਈ ਬੰਦਾ ਕਹੇ ਕੀ ਲੋੜ ਹੈ, ਧਰਤੀ 'ਚ ਹੇਠਾਂ ਪਾਣੀ ਬਹੁਤ ਹੈ, ਸਮੁੰਦਰ ਚੱਲ ਰਹੇ ਹਨ, ਦਰਿਆ ਚੱਲ ਰਹੇ ਹਨ, ਧਰਤੀ ਦੇ ਹੇਠੋਂ ਜਿੱਥੋਂ ਵੀ ਖੂਹ ਖੱਟੀਏ ਪਾਣੀ ਨਿਕਲ ਆਉਂਦਾ ਹੈ, ਇੰਨਾ ਪਾਣੀ ਹੋਣ ਦੇ ਬਾਵਜੂਦ ਆਕਾਸ਼ੀ ਪਾਣੀ ਦੀ, ਮੀਂਹ ਦੇ ਪਾਣੀ ਦੀ ਕੀ ਲੋੜ ਹੈ? ਤਾਂ ਇਹ ਅਣਜਾਣਪਣਾ ਹੈ, ਬੇਸਮਝੀ ਹੈ। ਜਿਵੇਂ ਧਰਤੀ ਦੇ ਹੇਠਾਂ, ਸਾਰੀ ਧਰਤੀ ਦੇ ਹੇਠਾਂ ਪਾਣੀ ਹੀ ਪਾਣੀ ਮੌਜੂਦ ਹੋਣ 'ਤੇ ਵੀ ਵਰਖਾ ਦੀ ਲੋੜ ਪੈਂਦੀ ਹੈ। ਜੋ ਧਰਤੀ ਦਾ ਪਾਣੀ ਹੈ ਉਹ ਖੂਹ ਲਗਾ ਕੇ ਮਨੁੱਖ ਆਪਣੀ ਥੋੜ੍ਹੀ ਜਿੰਨੀ ਸੀਮਤ ਜਗ੍ਹਾ ਨੂੰ ਹੀ ਹਰਿਆਂ ਭਰਿਆਂ ਕਰ ਸਕਦਾ ਹੈ, ਖੇਤੀ ਉਪਜਾਊ ਧਰਤੀ ਬਣਾ ਸਕਦਾ ਹੈ। ਜਿਸ ਮਨੁੱਖ ਦੇ ਕੋਲ ਪੈਸੇ ਹੋਣ, ਖਰਚਾ ਕਰਕੇ ਖੂਹ ਲਗਾ ਸਕੇ, ਉਹੀ ਬੰਦਾ ਧਰਤੀ ਦੇ ਪਾਣੀ ਤੋਂ ਵਰਸਾ ਸਕਦਾ ਹੈ, ਆਪਣੀਆਂ ਖੇਤੀਆਂ ਨੂੰ ਹਰਿਆ ਰੱਖ ਸਕਦਾ ਹੈ। ਜਿਹੜੇ ਗਰੀਬ ਲੋਕ ਹਨ, ਜਿਨ੍ਹਾਂ ਦੇ ਅੰਦਰ ਇਹ ਤਾਕਤ ਨਹੀਂ ਹੈ ਖੂਹ ਲਗਾਉਣ ਦੀ, ਅਤੇ ਧਰਤੀ ਉਹਨਾਂ ਕੋਲ ਹੈ, ਤਾਂ ਉਹ ਆਸ ਕਰਦੇ ਹਨ, ਹੇ ਪਰਮਾਤਮਾ, ਹੇ ਰੱਬਾ, ਤੂੰ ਮੀਂਹ ਪਾਏਗਾ ਤਾਂ ਸਾਡੇ ਬੀਜੇ ਹੋਏ ਦਾਣੇ ਉੱਗਣਗੇ, ਫਸਲ ਹੋਵੇਗੀ, ਅਤੇ ਸਾਡੇ ਅੰਬਾਲ ਬੱਚਿਆਂ ਨੂੰ ਕੋਈ ਖਾਣ ਨੂੰ ਮਿਲੇਗਾ। ਤਾਂ ਪਰਮਾਤਮਾ ਉਹਨਾਂ ਲੋੜਵੰਦਾਂ ਦੀ ਅਰਦਾਸ ਸੁਣ ਕੇ ਪਰਮੇਸ਼ੁਰ ਬੱਦਲ ਭੇਜਦਾ ਹੈ, ਮੀਂਹ ਪਾਉਂਦਾ ਹੈ, ਅਤੇ ਸਾਰੇ ਧਰਤੀ ਹਰਿਆਵਲ ਹੋ ਜਾਂਦੀ ਹੈ। ਮੀਂਹ ਪਿਆ ਪਰਮੇਸ਼ੁਰ ਪਾਇਆ, ਜੀ ਜੰਤ ਸਭ ਸੁਖੀ ਵਸਾ। ਅਤੇ ਹੁਣ ਕੋਈ ਬੰਦਾ ਕਹੇ ਕਿ ਧਰਤੀ 'ਚ ਹੇਠਾਂ ਸਾਰੇ ਪਾਣੀ ਪਾਣੀ ਹੈ, ਅਤੇ ਇੰਨੇ ਪਾਣੀ ਦੇ ਬਾਵਜੂਦ ਕੀ ਲੋੜ ਹੈ ਵਰਖਾ ਦੀ? ਤਾਂ ਇਹ ਅਣਜਾਣਪਣਾ ਹੈ। ਜਿਵੇਂ ਪੰਡਿਤ ਜਨੋ, ਤੁਹਾਡਾ ਜੋ ਗ੍ਰੰਥਾਂ ਦਾ ਗਿਆਨ ਹੈ, ਵੇਦਾਂ ਦਾ ਗਿਆਨ, ਸ਼ਾਸਤਰਾਂ ਦਾ ਗਿਆਨ, ਇਹ ਸੀਮਤ ਗਿਆਨ ਹੈ। ਇਸ ਨੂੰ ਤੁਸਾਂ ਨੇ ਸੀਮਤ ਕੀਤਾ ਹੋਇਆ। ਵੇਦਾਂ ਦਾ ਜਾਪ ਕੇਵਲ ਬ੍ਰਾਹਮਣ ਲੋਕਾਂ ਨੂੰ ਹੀ ਪੜ੍ਹਨ ਦਾ ਗਿਆਨ ਅਧਿਕਾਰ ਤੁਸੀਂ ਦਿੱਤਾ ਹੋਇਆ ਹੈ। ਖੱਤਰੀ ਇਸ ਨੂੰ ਨਹੀਂ ਪੜ੍ਹ ਸਕਦੇ, ਹੋਰ ਸ਼ੂਦਰ ਵੈਸ ਇਸ ਨੂੰ ਸੁਣ ਹੀ ਨਹੀਂ ਸਕਦੇ, ਤਾਂ ਉਹ ਤਾਂ ਇਸ ਗਿਆਨ ਅੰਮ੍ਰਿਤ ਤੋਂ ਵਾਂਝੇ ਰਹਿਣਗੇ। ਤੋ ਅਕਾਲ ਪੁਰਖ ਨੇ ਮਿਹਰ ਕੀਤੀ, ਸਾਰੇ ਸੰਸਾਰ ਦੇ ਜੀਵਾਂ ਨੂੰ ਇਹ ਆਤਮਕ ਅੰਮ੍ਰਿਤ ਗਿਆਨ ਪ੍ਰਾਪਤ ਹੋਵੇ। ਇਸ ਲਈ ਪਰਮੇਸ਼ੁਰ ਨੇ ਗੁਰੂ ਬੱਦਲ ਨੂੰ ਭੇਜਿਆ, ਅਤੇ ਗੁਰੂ ਨੇ ਬੱਦਲ ਰੂਪ ਹੋ ਕੇ ਆ ਕੇ, ਜਿਵੇਂ ਬੱਦਲ ਆ ਕੇ ਵਰਖਾ ਕਰਦਾ ਹੈ ਅਤੇ ਸਾਰੇ ਜਲ ਥਲ ਹੋ ਜਾਂਦਾ ਹੈ, ਭਾਵੇਂ ਉਹ ਉੱਚੇ ਅਸਥਾਨ ਹੋਵੇ, ਨੀਵੀਂ ਥਾਂ ਹੋਵੇ, ਗਰੀਬ ਦਾ ਖੇਤ ਹੋਵੇ, ਅਮੀਰ ਦਾ ਖੇਤ ਹੋਵੇ, ਬਿਨਾਂ ਵਿਤਕਰੇ ਦੇ ਸਾਰੀਆਂ ਥਾਵਾਂ 'ਤੇ ਇੱਕੋ ਜਿਹਾ ਪਾਣੀ ਪੈਂਦਾ ਹੈ। ਜਿਵੇਂ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਦਲ ਰੂਪ ਹੋ ਕੇ ਆ ਕੇ ਪਰਮੇਸ਼ੁਰ ਦੇ ਗਿਆਨ ਦੇ ਅੰਮ੍ਰਿਤ ਦੀ ਵਰਖਾ ਕੀਤੀ, ਗੁਰਬਾਣੀ ਨੂੰ ਪ੍ਰਗਟ ਕੀਤਾ ਹੈ, ਇਹ ਆਕਾਸ਼ੀ ਮੀਂਹ ਦੇ ਤਰ੍ਹਾਂ ਅੰਮ੍ਰਿਤ ਜਲ ਹੈ ਅਤੇ ਸਾਰਿਆਂ ਲਈ ਸਾਂਝਾ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚਹੁ ਵਰਨਾ ਕੌਣ ਸਾਂਝਾ। ਜਿਵੇਂ ਪਿਆਰਿਓ, ਧਰਤੀ ਦੇ ਪਾਣੀ ਨਾਲੋਂ, ਧਰਤੀ 'ਚ ਪਾਣੀ ਹੁੰਦਿਆਂ ਹੋਇਆਂ ਵੀ ਆਕਾਸ਼ੀ ਪਾਣੀ ਦੀ ਲੋੜ ਪੈਂਦੀ ਹੈ, ਅਤੇ ਧਰਤੀ ਦੇ ਸਮੁੱਚੇ ਪਾਣੀ ਨਾਲੋਂ ਮੀਂਹ ਦਾ ਪਾਣੀ ਜਿਹੜਾ ਹੈ, ਬੱਦਲਾਂ ਦਾ ਪਾਣੀ ਜਿਹੜਾ ਹੈ, ਉਹ ਵਿਸ਼ੇਸ਼ ਹੈ ਅਤੇ ਸੁਖਦਾਈ ਹੈ, ਸਾਰਿਆਂ ਲਈ ਸਾਂਝਾ ਹੈ। ਤਿਵੇਂ ਵੇਦ ਸ਼ਾਸਤਰਾਂ ਦੇ ਗਿਆਨ ਨਾਲੋਂ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਾਵਨ ਬਾਣੀ ਅੰਕਿਤ ਕੀਤੀ ਹੈ, ਬਾਣੀ ਨੂੰ ਪ੍ਰਗਟ ਕੀਤਾ ਹੈ, ਗੁਰਬਾਣੀ ਇਹ ਅੰਮ੍ਰਿਤ ਵਰਖਾ ਹੈ ਅਤੇ ਸਾਰਿਆਂ ਦੇ ਲਈ ਸਾਂਝਾ ਹੈ ਅਤੇ ਸੁਖਦਾਈ ਹੈ। ਜਿਵੇਂ ਸੂਰਜ ਦਾ ਪ੍ਰਕਾਸ਼ ਅਮੀਰ ਗਰੀਬ ਦੇ ਲਈ ਇੱਕੋ ਜਿਹਾ ਹੈ, ਅੰਮ੍ਰਿਤ ਵਰਖਾ ਦਾ ਜਲ ਸਾਰਿਆਂ ਲਈ ਸਾਂਝਾ ਅਤੇ ਸੁਖਦਾਈ ਹੈ, ਜਿਵੇਂ ਗੁਰਬਾਣੀ ਦਾ ਗਿਆਨ ਚਾਨਣ ਅਤੇ ਅੰਮ੍ਰਿਤ ਵਰਖਾ ਦੇ ਨਾਮ ਦਾ ਅੰਮ੍ਰਿਤ ਜਲ ਦਾ ਜੋ ਰਸ ਹੈ ਸਾਰਿਆਂ ਦੇ ਲਈ ਆਨੰਦਦਾਇਕ ਅਤੇ ਸੁਖਦਾਇਕ ਹੈ। ਸੋ ਸਾਰੇ ਪੰਡਿਤ ਸੰਨਿਆਸੀ ਆਦਿ ਸੁਣ ਕੇ ਨਿਰੁੱਤਰ ਹੋ ਗਏ, ਕਹਿਣ ਲੱਗੇ ਠੀਕ ਹੈ ਸਤਿਗੁਰੂ ਜੀ, ਆਪ ਵੀ ਜੋ ਪਾਵਨ ਬਾਣੀ ਹੈ ਇਹ ਸ਼੍ਰੋਮਣੀ ਹੈ। ਇਸ ਲਈ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਪਰ ਇਹ ਪਾਵਨ ਬਾਣੀ ਪੜ੍ਹਨੀ ਅਤੇ ਸੁਣਨੀ ਉਹਨਾਂ ਨੂੰ ਪ੍ਰਾਪਤ ਹੋਵੇਗੀ ਜਿਨ ਕੌ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਜਿਨ ਕੌ ਨਦਰ ਕਰਮ ਹੋਵੇ, ਜਿਨ੍ਹਾਂ 'ਤੇ ਮਿਹਰ ਦੀ ਦ੍ਰਿਸ਼ਟੀ ਹੋਵੇਗੀ, ਕਰਮ ਦਾ ਅਰਥ ਹੈ ਬਖਸ਼ਿਸ਼ ਦੀ ਨਜ਼ਰ ਹੋਵੇਗੀ। ਜਿਨ ਕੌ ਨਦਰ ਕਰਮ ਹੋਵੇ, ਬਖਸ਼ਿਸ਼ ਦੀ ਨਜ਼ਰ ਜਿਨ੍ਹਾਂ 'ਤੇ ਹੋਵੇਗੀ ਪਰਮੇਸ਼ੁਰ ਦੀ, ਹਿਰਦੈ ਤਿਨਾ ਸਮਾਣੀ, ਇਹ ਗੁਰਬਾਣੀ ਉਹਨਾਂ ਦੇ ਹਿਰਦੇ ਵਿੱਚ ਵਸੇਗੀ ਅਤੇ ਉਹਨਾਂ ਦਾ ਹਿਰਦਾ ਜਿਹੜਾ ਤਲ ਹੈ ਉਹ ਰੋਸ਼ਨ ਹੋਏਗਾ। ਇਹ ਗੁਰਬਾਣੀ ਇਹ ਚਾਨਣ ਰੂਪ ਹੈ, ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਜਿਨ੍ਹਾਂ ਦੇ ਕਰਮ ਬਖਸ਼ਿਸ਼ ਹੈ ਜਿਨ੍ਹਾਂ 'ਤੇ, ਉਹਨਾਂ ਦੇ ਹਿਰਦੇ 'ਚ ਇਹ ਬਾਣੀ ਵਸਦੀ ਹੈ ਅਤੇ ਉਹਨਾਂ ਦਾ ਹਿਰਦਾ ਪਵਿੱਤਰ ਹੋ ਜਾਏਗਾ ਜਿਨ੍ਹਾਂ ਦੇ ਹਿਰਦੇ 'ਚ ਇਹ ਬਾਣੀ ਵਸੇਗੀ। ਸੋ ਐਸੀ ਪਾਵਨ ਬਾਣੀ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੀ ਰਚਨਾ ਵਿੱਚ ਇਉਂ ਦੱਸਿਆ ਹੈ ਕਿ ਇਹ ਬਾਣੀ ਹੀ ਗੁਰੂ ਹੈ ਅਤੇ ਗੁਰੂ ਦੇ ਉਚਾਰਨ ਕੀਤੇ ਹੋਏ ਬਚਨ ਹੀ ਬਾਣੀ ਜੋ ਹਨ ਇਹ ਗਿਆਨ ਦਾਤਾ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾ। ਇਹ ਪ੍ਰਤੱਖ ਗੁਰੂ ਹੈ। ਇਸ ਪਾਵਨ ਬਾਣੀ ਦਾ ਸੰਗ੍ਰਹਿ ਕਰਨ ਦੇ ਲਈ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਮਹਾਨ ਪਰਉਪਕਾਰ ਹੈ। ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗਵਣ ਹੋਂ ਤੈ ਆਥ ਬਣ ਹੋਂ ਚਹੁ ਚੱਕੀ ਕੀਨ ਲੋ। ਧਰਤੀ ਮੰਡਲ ਦੇ ਅੰਦਰ ਸੂਰਜ ਚੜ੍ਹਦੇ ਤੋਂ ਲੈ ਕੇ ਲਹਿੰਦੇ ਵਾਲੇ ਪਾਸੇ ਚਾਰੋਂ ਚੱਕਾਂ ਵਿੱਚ ਜੋ ਗੁਰਬਾਣੀ ਦੇ ਗਿਆਨ ਦੀ ਲੋ ਦਾ ਪ੍ਰਕਾਸ਼ ਹੋਇਆ ਹੈ, ਇਹ ਦੇਣ ਗੁਰੂ ਅਰਜਨ ਦੇਵ ਜੀ ਦੀ ਹੈ। ਤੁਸੀਂ ਕੈਨੇਡਾ ਵਿਖੇ ਜਾਓ, ਲੰਡਨ ਵਿੱਚ, ਅਮੈਰੀਕਾ ਵਿੱਚ, ਜੇ ਉੱਥੇ ਹੁਣ ਦੀਵਾਨ ਲੱਗੇ ਹੋਏ ਹਨ, ਗੁਰਦੁਆਰਿਆਂ ਵਿੱਚ ਸੰਗਤ ਜੁੜੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਕਾਸ਼ ਹੈ, ਦਰਸ਼ਨ ਹੋ ਰਹੇ ਹਨ ਇੱਕੋ ਸਮੇਂ ਸਾਰੀਆਂ ਥਾਵਾਂ 'ਤੇ, ਇਹ ਬਖਸ਼ਿਸ਼ ਗੁਰੂ ਅਰਜਨ ਦੇਵ ਜੀ ਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਹਾਨ ਕਿਰਪਾ ਕੀਤੀ ਜੋ ਗੁਰਬਾਣੀ ਲਿਖਤੀ ਰੂਪ ਦੇ ਅੰਦਰ ਛੋਟੀਆਂ ਛੋਟੀਆਂ ਪੁਸਤਕਾਂ ਵਿੱਚ, ਗੁਟਕਿਆਂ ਵਿੱਚ ਸੀ, ਗੁਰੂ ਮਹਾਰਾਜ ਨੇ ਉਹ ਪੁਸਤਕਾਂ, ਸੈਂਚੀਆਂ, ਗੁਟਕੇ ਇਕੱਤਰ ਕਰਕੇ 1661 ਬਿਕਰਮੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੰਮ੍ਰਿਤਸਰ ਰਾਮਸਰ ਸਰੋਵਰ ਦੇ ਕਿਨਾਰੇ ਇਕਾਂਤ ਜਗ੍ਹਾ ਵਿੱਚ ਤੰਬੂ ਲਗਵਾ ਕੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਦੀ ਸੇਵਾ ਦੇ ਕੇ ਅਤੇ ਆਪ ਗੁਰੂ ਮਹਾਰਾਜ ਨੇ ਬਾਣੀ ਉਚਾਰਨ ਕਰਕੇ ਲਿਖਵਾਈ ਅਤੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਦੀ ਸੇਵਾ ਦਿੱਤੀ ਅਤੇ ਬਾਣੀ ਨੂੰ ਬੜੀ ਤਰਤੀਬ ਦੇ ਨਾਲ ਲਿਖਾਇਆ। ਰਾਗਾਂ ਦੇ ਅੰਦਰ ਇਸ ਬਾਣੀ ਨੂੰ ਅੰਕਿਤ ਕੀਤਾ ਪਹਿਲਾਂ ਗੁਰੂ ਸਾਹਿਬਾਂ ਦੀ ਪਾਵਨ ਬਾਣੀ, ਗੁਰੂ ਨਾਨਕ ਦੇਵ ਜੀ ਦੀ ਬਾਣੀ, 12 ਵਿੱਚ ਗੁਰੂ ਅੰਗਦ ਦੇਵ ਜੀ ਦੇ ਸਲੋਕ ਅੰਕਿਤ ਕੀਤੇ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ, ਫਿਰ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਅੰਕਿਤ ਕੀਤੀ, ਫਿਰ ਭਗਤਾਂ ਦੀ ਬਾਣੀ ਨੂੰ ਤਰਤੀਬ ਨਾਲ ਲਿਖਾਇਆ, ਬੜੇ ਸੁਚੱਜੇ ਢੰਗ ਦੇ ਨਾਲ ਲਿਖਾਇਆ। ਇਹ ਮਹਾਨ ਪਵਿੱਤਰ ਆਤਮਕ ਭੋਜਨ ਦਾ ਇੱਕ ਥਾਲ ਪਰੋਸਿਆ ਹੈ ਮਹਾਰਾਜ ਨੇ, ਅਤੇ ਸੰਪਾਦਨਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼੍ਰੀ ਹਰਿਮੰਦਰ ਸਾਹਿਬ ਵਿੱਚ 1661 ਬਿਕਰਮੀ, ਜਿਸ ਦਾ ਹੁਣ 400 ਸਾਲਾਂ ਪਹਿਲਾ ਪ੍ਰਕਾਸ਼ ਉਤਸਵ ਗੁਰਪੁਰਬ ਵੀ ਸੰਗਤਾਂ ਨੇ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਹੈ। 1604 ਦੇ ਅੰਦਰ ਗੁਰੂ ਮਹਾਰਾਜ ਜੀ ਨੇ ਇਹ ਪਵਿੱਤਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਅਤੇ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪਹਿਲੇ ਦਿਨ ਪ੍ਰਕਾਸ਼ ਕੀਤਾ, ਸੰਗਤਾਂ ਨੂੰ ਦਰਸ਼ਨ ਕਰਵਾਏ, ਬਾਬਾ ਬੁੱਢਾ ਜੀ ਨੂੰ ਗ੍ਰੰਥੀ ਦੀ ਸੇਵਾ ਸੌਂਪੀ ਅਤੇ ਬਚਨ ਕੀਤਾ, ਭਾਈ ਸਾਹਿਬ, ਭਾਈ ਬੁੱਢਾ ਜੀ, ਭਾਈ ਬੁੱਢਾ, ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ। ਹੇ ਬਾਬਾ ਬੁੱਢਾ ਜੀ, ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਅਤੇ ਹੁਕਮਨਾਮਾ ਸੁਣਾਓ, ਸਾਰੀਆਂ ਸੰਗਤਾਂ ਸੁਣਨ ਦੀਆਂ ਚਾਹਵਾਨ ਹਨ। ਤਾਂ ਉਸ ਸਮੇਂ ਬੜੇ ਅਦਬ ਦੇ ਨਾਲ, ਗੁਰੂ ਗ੍ਰੰਥ ਸਾਹਿਬ ਤਬ ਖੋਲਾ, ਲੇ ਆਵਾਜ਼, ਬੁੱਢਾ ਮੁਖ ਬੋਲਾ, ਆਵਾਜ਼ ਲਿਆ, ਹੁਕਮਨਾਮਾ ਲਿਆ ਬਾਬਾ ਬੁੱਢਾ ਜੀ ਨੇ, ਤਾਂ ਉਸ ਸਮੇਂ ਇਹ ਪਵਿੱਤਰ ਹੁਕਮਨਾਮਾ ਬਖਸ਼ਿਸ਼ ਹੋਇਆ। ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋਹੀ ਰਾਗ ਦੇ ਵਿੱਚ ਚਾਰ ਇਹ ਛੰਤ ਹਨ, ਸ਼ਬਦ ਹਨ, ਸੰਪੂਰਨ ਪਾਠ ਸੁਣਾਇਆ। ਬਾਬਾ ਬੁੱਢਾ ਜੀ ਦਾ ਵੀ ਸੀਸ ਝੁਕਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੇ ਸੀਸ ਨਿਵਾਇਆ, ਸਾਰੀ ਸੰਗਤ ਨੇ ਸੀਸ ਨਿਵਾਇਆ। ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਵਡਿਆਈ ਦੱਸਿਆ ਹੋਇਆ ਇਹ ਬਚਨ ਆਖੇ ਕਿ ਹੇ ਸਤਸੰਗੀ ਜਨੋ, ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਪਦਵੀ ਤਾਂ ਬਖਸ਼ਿਸ਼ ਭੰਡਾਰ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ੀ, ਪਹਿਲਾਂ ਪੋਥੀ ਸਾਹਿਬ ਅਤੇ ਗ੍ਰੰਥ ਸਾਹਿਬ ਹੀ ਆਖਿਆ ਜਾਂਦਾ ਸੀ ਕਿ ਆਪ ਸੰਗਤ ਜੋ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਹੇ ਹੋ, ਇਹ ਗੁਰੂ ਦੇ ਸਰੀਰ ਨਾਲੋਂ ਇਹ ਗ੍ਰੰਥ ਸਾਹਿਬ ਜੀ ਵੱਡੇ ਹਨ। ਸ਼੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੈਂ ਸਭ ਨਾਂ ਦਰਸੈ ਹੈ, ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਉੱਤਮ ਹੈ ਸਭ ਕਾਲ ਰਹੇ ਹੈ। ਕਵੀ ਸੰਤੋਖ ਸਿੰਘ ਜੀ ਨੇ ਆਪਣੀ ਕਾਵਿ ਰਚਨਾ ਵਿੱਚ ਇਉਂ ਵਰਣਨ ਕੀਤਾ ਹੈ ਕਿ ਸੀਖ ਲਗੇ ਸਭ ਕੋ ਤਬ ਦੇਵਨ, ਸ਼੍ਰੇ ਭਰਿਓ ਬਚ ਜੋਂ ਫੁਰਮਾਇਓ। ਸੀਖ ਸਿੱਖਿਆ ਦੇਣ ਲੱਗੇ, ਸ਼੍ਰੇ ਕਲਿਆਣਕਾਰੀ ਸਿੱਖਿਆ ਦਿੱਤੀ ਗੁਰੂ ਅਰਜਨ ਦੇਵ ਜੀ ਨੇ, ਅਤੇ ਇਸ ਤਰ੍ਹਾਂ ਬਚਨ ਆਖੇ, ਗ੍ਰੰਥ ਜਹਾਜ਼ ਸੁਭਉਜਲ ਕੋ ਤਰ ਜਾਤ ਸੁਖੇਨ ਜਿਨੀ ਚਿੱਤ ਲਾਇਓ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਜਹਾਜ਼ ਦੀ ਮਾਨੰਦ ਹਨ, ਜਿਵੇਂ ਸਮੁੰਦਰ ਤੋਂ ਪਾਰ ਹੋਣ ਦੇ ਲਈ ਮਨੁੱਖ ਨੂੰ ਜਹਾਜ਼ ਮਿਲ ਜਾਏ ਤਾਂ ਸੌਖਿਆਂ ਹੀ ਉਹ ਪਾਰ ਹੋ ਜਾਂਦਾ ਹੈ। ਜਿਵੇਂ ਮਨੁੱਖ ਜੋ ਵਿਕਾਰਾਂ ਦੀਆਂ ਲਹਿਰਾਂ ਵਿੱਚ ਡੁੱਬ ਰਹੇ ਹਨ, ਕੋਈ ਕਾਮ ਵਾਸ਼ਨਾ ਵਿੱਚ ਰੁੜਿਆ ਜਾ ਰਿਹਾ ਹੈ, ਕੋਈ ਕ੍ਰੋਧ ਦੀ ਅਗਨੀ ਵਿੱਚ, ਕੋਈ ਲੋਭ ਲਹਿਰ ਅਤ ਨੀਝਰ ਬਾਜੈ ਕਾਇਆ ਡੂਬੈ ਕੇਸਵਾ, ਕੋਈ ਮੋਹ ਦੇ ਚਿੱਕੜ ਵਿੱਚ ਦਲਦਲ ਫਸ ਕੇ ਡੁੱਬ ਰਹੇ ਹਨ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹੈਂ ਦੱਜੈ ਨਾਨਕਾ ਤਰੀਏ ਚਰਨੀ ਲੱਗ। ਜੋ ਜੀਵ ਇਹਨਾਂ ਵਿਕਾਰਾਂ ਦੇ ਅੱਗ ਵਿੱਚ ਪ੍ਰਵੇਸ਼ ਹੋ ਜਾਂਦੇ ਹਨ, ਈਰਖਾ ਦੀ ਅੱਗ ਵਿੱਚ ਪੈ ਜਾਂਦਾ ਹੈ, ਉਹ ਵੀ ਸੜਦਾ ਹੈ। ਕ੍ਰੋਧ ਦੀ ਅਗਨੀ ਵੀ ਮਨੁੱਖ ਨੂੰ ਸਾੜਦੀ ਹੈ। ਪਰ ਜੋ ਮਨੁੱਖ ਗੁਰਬਾਣੀ ਨੂੰ ਚਿੱਤ ਲਾ ਕੇ ਪੜ੍ਹਨਗੇ, ਚਿੱਤ ਲਾ ਕੇ ਬਾਣੀ ਨੂੰ ਸੁਣਨਗੇ, ਉਹ ਗੁਰਬਾਣੀ ਨਾਲ ਜੁੜ ਕੇ ਉਹਨਾਂ ਦੇ ਹਿਰਦੇ 'ਚ ਠੰਡ ਪਵੇਗੀ ਅਤੇ ਉਹ ਵਿਕਾਰਾਂ ਦੀ ਅੱਗ ਵਿੱਚ ਸੜਨ ਤੋਂ ਅਤੇ ਰੁੜਨ ਤੋਂ ਬਚ ਜਾਣਗੇ। ਆਖੋ ਸਤਨਾਮ ਸ਼੍ਰੀ ਗ੍ਰੰਥ ਜਹਾਜ਼ ਸੋ ਭੌਜਲ ਕੋ ਤਰ ਜਾਤ ਸੁਖੇਨ ਜਿੰਨੀ ਚਿੱਤ ਲਾਇਓ। ਜੋ ਚਿੱਤ ਲਾ ਕੇ ਬਾਣੀ ਪੜ੍ਹਨਗੇ, ਬਾਣੀ ਗਿਆਨ ਦਿੰਦੀ ਹੈ। ਜੋ ਮਨੁੱਖ ਵਿਕਾਰਾਂ ਵਿੱਚ ਕਾਮ ਵਾਸ਼ਨਾ ਵਿੱਚ ਰੁੜਿਆ ਜਾ ਰਿਹਾ ਹੈ, ਬਾਣੀ ਕਹਿੰਦੀ ਹੈ ਇਹ ਬੰਦਿਆ ਪਰਤਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ। ਹੇ ਗੁਰਸਿੱਖਾ, ਤੂੰ ਇਹਨਾਂ ਅੱਖਾਂ ਦੇ ਨਾਲ ਵਿਕਾਰ ਭਾਵਨਾ ਦੇ ਨਾਲ ਪਰਤਰੇ ਇਸਤਰੀ ਦੇ ਰੰਗਾਂ ਰੂਪਾਂ ਨੂੰ ਨਾ ਵੇਖ। ਦੇਖ ਪਰਾਈਆਂ ਚੰਗੀਆਂ, ਠੀਕ ਹੈ ਅੱਖਾਂ ਖੋਲਣੀਆਂ ਹਨ, ਦੇਖਣਾ ਹੈ ਜਗਤ ਨੂੰ, ਪਰ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ ਏਕਾ ਨਾਰੀ ਜਤੀ ਹੈ। ਪਰ ਨਾਰੀ ਧੀ ਭੈਣੋ ਖਾਣੇ ਦੇ ਆਦਰਸ਼ ਨੂੰ ਕਾਇਮ ਰੱਖੋ। ਇਹ ਪਾਵਨ ਬਾਣੀ ਪਰਤਰਿਆ ਰੂਪ ਨ ਪੇਖੈ ਨੇਤਰ ਦੇ ਉਪਦੇਸ਼ ਨੂੰ ਮਨੁੱਖ ਕਮਾਏਗਾ, ਜ਼ਰੂਰ ਇਸ ਦੇ ਮਨ ਨੂੰ ਸ਼ਾਂਤੀ ਆਏਗੀ, ਕਾਮ ਅਗਨੀ ਵਿੱਚ ਰੁੜੇਗਾ ਨਹੀਂ, ਦੁਖੀ ਨਹੀਂ ਹੋਵੇਗਾ। ਇਸੇ ਤਰ੍ਹਾਂ ਪਾਵਨ ਬਾਣੀ ਸਮਝਾਉਂਦੀ ਹੈ, ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ। ਜੋ ਈਰਖਾ ਦੀ ਅੱਗ ਵਿੱਚ ਸੜ ਰਿਹਾ ਹੈ, ਨਿੰਦਿਆ ਸੁਣ ਕੇ ਦੂਜਿਆਂ ਦੀ ਨਿੰਦਿਆ ਕਰਦਾ ਹੈ, ਇਸ ਨਿੰਦਾਵਾਦੀ ਦੇ ਅਵਗਣ ਤੋਂ ਉਹ ਮਨੁੱਖ ਬਚੇਗਾ ਜੋ ਬਾਣੀ ਦਾ ਉਪਦੇਸ਼ ਇਹਦੇ ਕੰਨਾਂ ਵਿੱਚ ਪਵੇਗਾ ਕਿ ਹੇ ਗੁਰਸਿੱਖ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਇਹਨਾਂ ਕੰਨਾਂ ਦੇ ਨਾਲ ਕਿਸੇ ਵੀ ਇਨਸਾਨ ਦੀ ਨਿੰਦਿਆ ਨਾ ਸੁਣ ਅਤੇ ਨਾ ਨਿੰਦਿਆ ਕਰੋ। ਨਿੰਦਾ ਭਲੀ ਕਿਸੇ ਕੀ ਨਾਹੀ, ਨਿੰਦਾ ਕਰਨੀ ਕਿਸੇ ਦੀ ਵੀ ਚੰਗੀ ਨਹੀਂ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁੱਖ ਮੁਗਧ ਕਰਨ, ਜਿਹੜੇ ਨਿੰਦਿਆ ਕਰਦੇ ਹਨ ਉਹ ਮਨਮੁੱਖ ਹਨ, ਮੁਗਧ ਹਨ। ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਾਨ। ਆਖੋ ਸਤਨਾਮ ਵਾਹਿਗੁਰੂ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨਾ ਸੁਣੋ। ਪਰ ਸਾਡਾ ਸੁਭਾਵ ਹੈ, ਕੋਈ ਨਿੰਦਿਆ ਕੋਈ ਕਰ ਰਿਹਾ ਹੋਵੇ, ਸਾਨੂੰ ਭਾਵੇਂ ਕਿੰਨਾ ਜ਼ਰੂਰੀ ਕੰਮ ਕਿਉਂ ਨਾ ਹੋਵੇ, ਜਾ ਰਹੇ ਹੋਵੇ, ਪਤਾ ਲੱਗੇ ਕਿ ਫਲਾਣੀ ਥਾਂ 'ਤੇ ਕਿਸੇ ਦੀ ਨਿੰਦਿਆ ਹੋ ਰਹੀ ਹੈ, ਕੋਲ ਬੈਠ ਕੇ ਸੁਣਦੇ ਹਾਂ, ਕਹਿੰਦੇ ਹਾਂ ਭਲ ਦੁਬਾਰਾ ਸਮਝਾ ਦੱਸੀ ਵਾ ਇਹ ਗੱਲ ਕਿਵੇਂ ਹੋਈ ਹੈ। ਪਰ ਪਿਆਰਿਓ, ਮਹਾਰਾਜ ਦਾ ਹੁਕਮ ਹੈ ਨਿੰਦਿਆ ਨਹੀਂ ਸੁਣਨੀ। ਨਿੰਦਿਆ ਕਿਸੇ ਦੀ ਸੁਣਾਂਗੇ ਤਾਂ ਸਾਡੇ ਮੂੰਹ ਹੀ ਉਸ ਦੇ ਪ੍ਰਤੀ ਨਿੰਦਿਆ ਵਾਲੇ ਵਾਕ ਨਿਕਲਣਗੇ, ਸਾਡੇ ਅੰਦਰ ਉਹ ਔਗਣ ਪ੍ਰਵੇਸ਼ ਹੋਣਗੇ। ਅਤੇ ਇਸ ਲਈ ਲੋੜ ਹੈ ਸਭ ਤੇ ਜਾਣੈ ਆਪਸ ਕੌ ਮੰਦਾ। ਫਰੀਦ ਜੀ ਦਾ ਵੀ ਕਥਨ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਇਹ ਬੰਦਿਆ ਆਪਣੇ ਅੰਦਰ ਜਾਤੀ ਪਾ, ਆਪਣੇ ਤੇਰੇ ਅੰਦਰ ਕਿੰਨੇ ਔਗਣ ਹਨ, ਆਪਣੇ ਆਪ ਨੂੰ ਪਵਿੱਤਰ ਕਰਨ ਦੀ ਲੋੜ ਹੈ। ਦੂਜਿਆਂ ਦੇ ਔਗਣ ਨਹੀਂ ਵੇਖਣੇ, ਅਤੇ ਨਾ ਦੂਜਿਆਂ ਦੇ ਔਗਣ ਫਲੋਰਨੇ ਹਨ। ਆਪਣੇ ਆਪ ਦੀ ਪੜਚੋਲ ਕਰੋ, ਆਪਣੇ ਆਪ ਨੂੰ ਨੀਵਾਂ ਸਮਝੋ। ਸਭ ਤੇ ਜਾਣੈ ਆਪਸ ਕੌ ਮੰਦਾ, ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਯਤਨ ਕਰੋ। ਗੁਰੂ ਦੀ ਬਾਣੀ ਨੂੰ ਸੁਣ ਕੇ ਆਪਣੇ ਆਪ ਨੂੰ ਨਿਰਮਲ ਬਣਾਓਗੇ ਤਾਂ ਫਰੀਦ ਜੀ ਦਾ ਬਚਨ ਹੈ, ਆਪ ਸਵਾਰ ਹੈ ਫਰੀਦਾ, ਆਪ ਸਵਾਰ ਹੈ ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੈਂ ਸਭ ਜਗ ਤੇਰਾ। ਆਪਣੇ ਆਪ ਨੂੰ ਤੂੰ ਸੁਚੱਜਾ ਬਣਾ ਲੈ, ਪਵਿੱਤਰ ਕਰ ਲਏਗਾ ਤਾਂ ਮੈਨੂੰ ਪ੍ਰਾਪਤ ਹੋ ਜਾਏਗਾ, ਅਤੇ ਮੈਂ ਮਿਲਿਆ ਸੁਖ ਹੋਏ, ਮੇਰੇ ਨਾਲ ਤੇਰਾ ਮਿਲਾਪ ਹੋਇਆ ਪਰਮਾਨੰਦ ਤੈਨੂੰ ਪ੍ਰਾਪਤ ਹੋਏਗਾ। ਇਹ ਫਰੀਦਾ ਜੇ ਤੂੰ ਮੇਰਾ ਬਣ ਜਾਏਗਾ ਸਾਰਾ ਜਗਤ ਤੈਨੂੰ ਪਿਆਰ ਕਰੇਗਾ। ਸੋ ਐਸੀ ਪਾਵਨ ਬਾਣੀ ਮਨੁੱਖ ਨੂੰ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਦੀ ਹੈ, ਅਤੇ ਚਿੱਤ ਲਾ ਕੇ ਮਨੁੱਖ ਬਾਣੀ ਨੂੰ ਪੜ੍ਹੇ, ਕਾਮ ਵਾਸ਼ਨਾ ਤੋਂ, ਕ੍ਰੋਧ ਤੋਂ, ਲੋਭ ਲਹਿਰ ਤੋਂ, ਸਾਰਿਆਂ ਔਗਣਾਂ ਤੋਂ ਮਨੁੱਖ ਬਚ ਜਾਂਦਾ ਹੈ। ਤਰ ਜਾਤ ਸੁਖੇਨ ਜਿਨੀ ਚਿੱਤ ਲਾਇਓ, ਜਿਨ੍ਹਾਂ ਨੇ ਚਿੱਤ ਲਾ ਕੇ ਗੁਰਬਾਣੀ ਨੂੰ ਪੜ੍ਹਿਆ ਹੈ ਉਹ ਸਹਿਜੇ ਹੀ ਸੰਸਾਰ ਸਮੁੰਦਰ ਤੋਂ ਉਹਨਾਂ ਦਾ ਪਾਰ ਉਤਾਰਾ ਹੋਇਆ। ਫਿਰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਕਿ ਗੁਰੂ ਦੇ ਸਰੀਰ ਨਾਲੋਂ ਗ੍ਰੰਥ ਸਾਹਿਬ ਜੀ ਵੱਡੇ ਹਨ। ਇਸ ਤਰ੍ਹਾਂ ਵੱਡੇ ਹਨ, ਸ਼੍ਰੀ ਗੁਰੂ ਕੇਰ ਸਰੀਰ ਜੋ, ਕਿ ਗੁਰੂ ਦਾ ਜੋ ਸਰੀਰ ਹੈ ਸਭ ਥਾਨ ਸਮੇਂ ਸਭ ਨਾਂ ਦਰਸੈ ਹੈ, ਹਰ ਵੇਲੇ ਅਤੇ ਹਰ ਥਾਂ 'ਤੇ ਗੁਰੂ ਦੇ ਸਰੀਰ ਦੇ ਸਾਨੂੰ ਦਰਸ਼ਨ ਨਹੀਂ ਹੋ ਸਕਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸਰੀਰ ਕਰਕੇ ਅੰਮ੍ਰਿਤਸਰ ਵਿੱਚ ਬੈਠੇ ਹੁੰਦੇ ਸਨ ਤਾਂ ਸੰਗਤਾਂ ਨੂੰ ਅੰਮ੍ਰਿਤਸਰ ਹੀ ਦਰਸ਼ਨ ਹੁੰਦੇ ਸਨ, ਜੇ ਤਰਨ ਤਾਰਨ ਜਾਂਦੇ ਤਾਂ ਸੰਗਤਾਂ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਆਉਂਦੀਆਂ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਗੁਰੂ ਦੇ ਦਰਸ਼ਨ ਕਰਨੇ ਹਨ ਤਾਂ ਤਰਨ ਤਾਰਨ ਜਾਣਾ ਪਏਗਾ, ਤਾਂ ਸੰਗਤਾਂ ਤਰਨ ਤਾਰਨ ਆਉਂਦੀਆਂ ਤਾਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੁੰਦੇ ਸਨ। ਪਰ ਜੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ ਤਾਂ ਜੇ ਕੋਈ ਵਿਅਕਤੀ ਲੰਡਨ ਵਿੱਚ ਬੈਠਾ ਹੈ, ਦੀਵਾਨ ਸੱਜਿਆ ਹੈ ਤਾਂ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ, ਅਮੈਰੀਕਾ ਵਿੱਚ ਵੀ, ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਹਰ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਦਰਸ਼ਨ ਹੋ ਰਹੇ ਹਨ। ਸੋ ਪਿਆਰਿਓ, ਇਹ ਗੁਰੂ ਗ੍ਰੰਥ ਸਾਹਿਬ ਸਰਬ ਵਿਆਪੀ ਗੁਰੂ ਹੈ, ਹਰ ਥਾਂ 'ਤੇ ਗੁਰੂ ਦੇ ਦਰਸ਼ਨ ਹੋ ਰਹੇ ਹਨ। ਉੱਤਮ ਹੈ ਮੇਰੇ ਸਰੂਪ 'ਤੇ ਜਾਂਦੇ ਹੈ ਦੀਰਘ ਸਾਹਿਬ ਜਾਨ ਅਦਾਇਬ ਕਹਿ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਮੇਰੇ ਸਰੂਪ ਨਾਲੋਂ ਗ੍ਰੰਥ ਸਾਹਿਬ ਜੀ ਬਾਣੀ ਜੋ ਹੈ ਦੀਰਘ ਹੈ, ਵੱਡੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵੱਡੇ ਹਨ, ਸਾਹਿਬ ਜਾਨ, ਇਹ ਪਵਿੱਤਰ ਗ੍ਰੰਥ ਨੂੰ ਮੈਂ ਆਪਣਾ ਸਾਹਿਬ ਜਾਣ ਕੇ ਅਦਬ ਕਰਦਾ ਹਾਂ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਆਪ ਚੌਰ ਕੀਤਾ। ਜਦੋਂ ਸ਼ਾਮ ਦੇ ਟਾਈਮ ਮਹਾਰਾਜ ਦਾ ਸੁਖਾਸਨ ਕਰਨਾ ਸੀ, ਆਖੋ ਸਤਨਾਮ ਵਾਹਿ, ਸੇਵਾਦਾਰਾਂ ਨੇ ਪੁੱਛਿਆ ਮਹਾਰਾਜ ਰਾਤ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਿੱਥੇ ਵਿਸਰਾਮ ਦੇਣਾ ਹੈ, ਤਾਂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਕਿ ਜਿਸ ਕੋਠੇ ਵਿੱਚ ਮੈਂ ਆਰਾਮ ਕਰਦਾ ਹਾਂ ਉਸ ਕੋਠੇ ਵਿੱਚ ਸਿੰਘਾਸਨ 'ਤੇ ਮਹਾਰਾਜ ਜੀ ਨੂੰ ਪਲੰਘ ਸਾਹਿਬ ਜੀ 'ਤੇ ਬਿਰਾਜਮਾਨ ਕਰਨਾ ਹੈ। ਅਤੇ ਸ਼ਾਮ ਦੇ ਟਾਈਮ ਮਹਾਰਾਜ ਦਾ ਸੁਖਾਸਨ ਕੀਤਾ। ਸੋਧਰ ਰਾਜ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਬਾਅਦ ਬਾਬਾ ਬੁੱਢਾ ਜੀ ਆਪਣੇ ਸੀਸ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਚੱਲੇ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੌਰ ਕਰਦੇ ਹੋਏ ਉਸ ਕੋਠੇ ਸਾਹਿਬ ਵਿਖੇ ਆਏ ਜਿੱਥੇ ਅਕਾਲ ਤਖ਼ਤ ਦੇ ਉੱਪਰ ਹੁਣ ਵੀ ਉਹ ਕੋਠਾ ਸਾਹਿਬ ਮੌਜੂਦ ਹੈ। ਅੰਦਰ ਪਹੁੰਚੇ, ਦੋ ਪਲੰਗ ਵਿਛੇ ਹੋਏ ਸਨ। ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਸੇਵਾਦਾਰਾਂ ਨੂੰ ਪੁੱਛਿਆ, ਦੋ ਪਲੰਗ ਕਿਉਂ ਵਿਛਾਏ ਹਨ? ਸੇਵਾਦਾਰਾਂ ਨੇ ਕਿਹਾ, ਮਹਾਰਾਜ ਇੱਕ ਤੁਹਾਡੇ ਲਈ ਅਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕੀਤਾ ਕਿ ਹੇ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰੇ ਸਾਹਿਬ ਹਨ, ਮੈਂ ਸੇਵਾਦਾਰ ਹਾਂ, ਸੇਵਕ ਹਾਂ। ਇੱਕ ਪਲੰਗ ਹੀ ਮਹਾਰਾਜ ਜੀ ਦੇ ਵਾਸਤੇ ਅੰਦਰ ਹੋਵੇ, ਮੈਂ ਸੇਵਾਦਾਰ ਹੇਠਾਂ ਆਰਾਮ ਕਰਾਂਗਾ। ਸੋ ਦੂਜਾ ਪਲੰਗ ਬਾਹਰ ਕਢਵਾ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਗ 'ਤੇ ਬਿਰਾਜਮਾਨ ਕੀਤਾ। ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਹੇਠਾਂ ਦਰੀ ਵਿਛਾ ਕੇ ਆਰਾਮ ਕਰਦੇ ਰਹੇ। ਆਖੋ ਸਤਨਾਮ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਕੀਤਾ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਕਰਨ ਦੀ ਜਾਚ ਦੱਸੀ ਕਿ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਹੈ। ਆਪ ਸੇਵਾਦਾਰ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦਬ ਸਤਿਕਾਰ ਦੇ ਨਾਲ ਇਸ ਦਾ ਸਤਿਕਾਰ ਕਰਿਆ ਕਰੋ, ਦਰਸ਼ਨ ਕਰਿਆ ਕਰੋ। ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਾਹਿਬ ਹਨ। ਸਾਹਿਬ ਜਾਨ ਅਦਾਇਬ ਕਹਿ, ਪੂਜਹੋ ਚੰਦਨ ਕੇਸਰ ਕੋ ਘਸ ਧੂਪ ਦੁਖਾਏ ਕਹਿ ਫੂਲ ਚੜ੍ਹੇ। ਸੋ ਪਿਆਰੀ ਸਾਧ ਸੰਗਤ ਜੀਓ, ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੇਵਾ ਪੰਥੀਆਂ ਨੇ ਵੀ ਆਪਣਾ ਸਾਹਿਬ ਜਾਣ ਕੇ ਇਸਦੇ ਹੁਕਮ ਵਿੱਚ ਚੱਲਣ ਦੀ ਸੇਵਾ ਨਿਭਾਈ ਹੈ। ਜਿੱਥੇ ਭਾਈ ਕਨ੍ਹਈਆ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੂੰ ਗੁਰੂ ਦਾ ਹੁਕਮ, ਪਰਮੇਸ਼ਵਰ ਦਾ ਹੁਕਮ ਜਾਣ ਕੇ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਜੋ ਆਦੇਸ਼ ਸੀ ਕਿ ਸਾਰਿਆਂ ਵਿੱਚ ਗੋਬਿੰਦ ਰੂਪ ਦੇਖਣਾ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਅਵਲ ਅਲ ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਐਸਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਹੈ ਭਾਈ ਕਨ੍ਹਈਆ ਜੀ ਨੇ ਆਪਣੇ ਜੀਵਨ ਵਿੱਚ ਕਮਾਇਆ। ਸਭ ਜੀਵਾਂ ਵਿੱਚ ਗੋਬਿੰਦ ਰੂਪ ਜਾਣ ਕੇ ਜਿੱਥੇ ਮੈਦਾਨੇ ਜੰਗ ਵਿੱਚ ਨਿਡਰ ਹੋ ਕੇ ਪਾਣੀ ਪਿਲਾਉਣ ਦੀ ਸੇਵਾ ਕੀਤੀ, ਜਿੱਥੇ ਮੋਰਚਿਆਂ ਵਿੱਚ ਸਿੰਘਾਂ ਪਿਆਸਿਆਂ ਨੂੰ ਪਾਣੀ ਪਿਲਾਉਂਦੇ, ਉੱਥੇ ਫੱਟੜ ਹੋਏ ਮੁਸਲਮਾਨਾਂ ਨੂੰ, ਹਿੰਦੂ ਪਹਾੜੀਆਂ ਸੈਨਿਕਾਂ ਨੂੰ ਵੀ ਪਾਣੀ ਪਿਲਾਉਂਦੇ। ਸਿੱਖਾਂ ਦੇ ਸ਼ਿਕਾਇਤ ਕਰਨ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ, ਭਾਈ ਕਨ੍ਹਈਆ, ਸਿੱਖ ਕਹਿੰਦੇ ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾਇਆ। ਤਾਂ ਭਾਈ ਕਨ੍ਹਈਆ ਜੀ ਨੇ ਉੱਤਰ ਦਿੱਤਾ, ਮਹਾਰਾਜ ਸ੍ਰੀ ਸਤਿਗੁਰੂ ਤੁਮਰੋ ਉਪਦੇਸ਼ੂ, ਮੈਂ ਉਰ ਧਾਰਨ ਕਰੋਂ ਹਮੇਸ਼ੂ, ਮੈਂ ਤਾਂ ਤੁਹਾਡੇ ਉਪਦੇਸ਼ ਨੂੰ ਕਮਾਇਆ ਹੈ। ਮਹਾਰਾਜ ਤੁਹਾਡੀ ਬਾਣੀ ਹੀ ਕਹਿੰਦੀ ਹੈ ਕਿ ਸਾਰਿਆਂ ਵਿੱਚ ਇੱਕ ਈਸ਼ਵਰ ਦੀ ਜੋਤ ਹੈ, ਤਾਂ ਤੁਹਾਡਾ ਜੋ ਆਦੇਸ਼ ਹੈ ਮੈਂ ਉਹ ਮੰਨ ਰਿਹਾ। ਇਸ ਸਿੰਘਨ ਮੈਂ ਤੁਮਹੀ ਰਾਜੈ, ਉਹ ਤੁਰਕਨ ਮੈਂ ਤੁਮਹੀ ਛਾਜੈ, ਨਹੀਂ ਪਹਾੜੀਅਨ ਮੈਂ ਕੋਈ ਦੂਜਾ, ਜਹੈਂ ਕਹਿ ਕਰਹੈਂ ਤੁਮਾਰੀ ਪੂਜਾ, ਕੋਈ ਹੋਰ ਦੂਜਾ ਹੈ ਹੀ ਨਹੀਂ, ਸਾਰੇ ਆਪ ਹੀ ਵਿਆਪਕ ਹੋ, ਮੈਂ ਤੁਹਾਨੂੰ ਪਾਣੀ ਪਿਲਾਇਆ ਹੈ। ਡਾਕਟਰ ਵੀਰ ਸਿੰਘ ਜੀ ਨੇ ਇਹਨਾਂ ਬਚਨਾਂ ਨੂੰ ਇਉਂ ਅੰਕਿਤ ਕੀਤਾ ਹੈ, ਲਿਖਿਆ ਹੈ ਕਿ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸ। ਮਹਾਰਾਜ ਪ੍ਰਸੰਨ ਹੋਏ, ਗੱਲ ਨਾਲ ਲਾਇਆ ਭਾਈ ਕਨ੍ਹਈਆ ਜੀ ਨੂੰ ਕਿ ਭਾਈ ਕਨ੍ਹਈਆ ਤੂੰ ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕੀਤੀ ਹੈ, ਬਚਨਾਂ ਨੂੰ ਮੰਨਿਆ ਹੈ ਅਤੇ ਗੁਰਸਿੱਖੀ ਵਿੱਚ ਤੂੰ ਪਰਪੱਕ ਹੈ। ਤੋ ਇਹੀ ਉਪਦੇਸ਼ ਭਾਈ ਕਨ੍ਹਈਆ ਸਾਹਿਬ ਜੀ ਦੀ ਸੇਵਾ ਤੋਂ ਚੱਲੀ ਸੰਪਰਦਾ ਦੇ ਮਹਾਂਪੁਰਖਾਂ ਨੇ ਬਹਿਰੇ ਵਿਖੇ ਸੇਵਾ ਪੰਥੀਆਂ ਦਾ ਟਿਕਾਣਾ ਸੀ। ਭਾਈ ਬੁੱਧੂ ਸਾਹਿਬ ਜੀ ਉਸ ਸਮੇਂ ਸੇਵਾ 'ਚ ਹਾਜ਼ਰ ਸਨ ਭਾਈ ਦੁਖਭੰਜਨ ਜੀ ਦੇ ਅਸਥਾਨ 'ਤੇ, ਜਿਨ੍ਹਾਂ ਤੋਂ ਗੁਰਮੰਤਰ ਮੂਲ ਮੰਤਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰਬਾਣੀ ਨਾਲ ਆਪਣੀ ਪ੍ਰੀਤ ਲਗਾਈ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਿਆ ਕਿ ਇਸ ਸਮੇਂ ਭਾਈ ਦੁਖਭੰਜਨ ਸਾਹਿਬ ਜੀ ਦੇ ਅਸਥਾਨ 'ਤੇ ਭੇਰੇ ਵਿੱਚ ਭਾਈ ਬੁੱਧੂ ਸਾਹਿਬ ਜੀ ਇੱਕ ਮਹਾਂਪੁਰਖ ਹਨ, ਉਹ ਸੇਵਾ ਕਰਾ ਰਹੇ ਹਨ। ਪਹਿਲੇ ਦਰਸ਼ਨ ਨਹੀਂ ਸੀ ਕੀਤੇ, ਦਰਸ਼ਨ ਕਰਨ ਵਾਸਤੇ ਆਇਆ ਅਤੇ ਆ ਕੇ ਪੁੱਛਦਾ ਹੈ ਕਿ ਭਾਈ ਬੁੱਧੂ ਸਾਹਿਬ ਜੀ ਕਿੱਥੇ ਹੋਣਗੇ। ਉਸ ਵੇਲੇ ਮਹੰਤ ਸਾਹਿਬ ਆਪ ਭਾਈ ਬੁੱਧੂ ਜੀ ਰਾਹੀਆਂ ਨੂੰ ਪ੍ਰਸ਼ਾਦੇ ਤੰਦੂਰ 'ਤੇ ਪਕਾ ਕੇ ਦੇ ਰਹੇ ਸਨ। ਅਤੇ ਜਦੋਂ ਮਹਾਰਾਜ ਨੇ ਪੁੱਛਿਆ ਤਾਂ ਭਾਈ ਬੁੱਧੂ ਸਾਹਿਬ ਜੀ ਨਾਲ ਚਲੇ ਮਹਾਰਾਜਾ ਰਣਜੀਤ ਸਿੰਘ ਦੇ, ਅਤੇ ਕਹਿਣ ਲੱਗੇ ਆਓ ਤੁਹਾਨੂੰ ਸਾਹਿਬ ਦੇ ਦਰਸ਼ਨ ਕਰਾਵਾਂ। ਉੱਪਰ ਚਬਾਰੇ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਲੈ ਕੇ ਗਏ। ਆਪ ਜਾ ਕੇ ਮਹਾਂਪੁਰਖਾਂ ਨੇ ਭਾਈ ਬੁੱਧੂ ਸਾਹਿਬ ਜੀ ਨੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ। ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਸੀਸ ਨਿਵਾਇਆ ਬੜੇ ਅਦਬ ਸਹਿਤ, ਤਾਂ ਖੜ੍ਹੇ ਹੋ ਕੇ ਬਾਬਾ ਭਾਈ ਬੁੱਧੂ ਸਾਹਿਬ ਜੀ ਬੁੱਧੂ ਜੀ ਕਹਿਣ ਲੱਗੇ ਹੇ ਮਹਾਰਾਜਾ ਜੀ, ਸਾਹਿਬ ਤਾਂ ਆਪ ਸਾਹਿਬਾਂ ਦੇ ਦਰਸ਼ਨ ਕਰ ਰਹੇ ਹੋ, ਇਹ ਸਾਹਿਬ ਜੀ ਹਨ ਗੁਰੂ ਗ੍ਰੰਥ ਸਾਹਿਬ ਜੀ, ਅਤੇ ਮੈਂ ਬੁੱਧੂ ਤੁਹਾਡੇ ਹਾਜ਼ਰ ਹਾਂ, ਹੁਕਮ ਕਰੋ। ਤਾਂ ਇਸ ਤਰ੍ਹਾਂ ਮਹਾਂਪੁਰਖਾਂ ਦੇ ਅੰਦਰ ਨਿਮਰਤਾ ਵੇਖ ਕਰਕੇ ਕਿ ਆਪ ਮਹੰਤ ਸਾਹਿਬ ਹੁੰਦੇ ਹੋਏ ਆਪਣੇ ਆਪ ਨੂੰ ਬੁੱਧੂ ਅਖਵਾ ਰਿਹਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਹਿਬ ਰੂਪ ਵਿੱਚ ਆਪ ਅਦਬ ਕਰ ਰਿਹਾ ਹੈ ਅਤੇ ਸਾਨੂੰ ਵੀ ਦੱਸ ਰਿਹਾ। ਬੜੇ ਪ੍ਰਸੰਨ ਹੋਏ ਮਹਾਰਾਜਾ ਰਣਜੀਤ ਸਿੰਘ ਜੀ। ਤੋਂ ਕਹਿਣ ਤੋਂ ਭਾਵ ਹੈ ਕਿ ਸੇਵਾ ਪੰਥੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਾਹਿਬ ਆਪਣਾ ਗੁਰੂ ਨਿਸ਼ਚਿਤ ਕੀਤਾ ਹੈ ਅਤੇ ਹਰੇਕ ਸੇਵਾ ਪੰਥੀ ਸਾਧੂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਢਾਲਣ ਦੀ ਕੋਸ਼ਿਸ਼ ਕੀਤੀ ਹੈ। ਸੋ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਵਡਿਆਈ ਆਪ ਸਰਵਣ ਕਰ ਰਹੇ ਹੋ। ਐਸੇ ਗੁਰੂ ਗ੍ਰੰਥ ਸਾਹਿਬ ਜੋ ਸੱਚੇ ਸਾਹਿਬ ਹਨ ਸਾਡੇ ਸਾਰਿਆਂ ਦੇ, ਅਸੀਂ ਸੇਵਕ ਹਾਂ ਸਾਰੇ, ਅਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ 1708 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਗੁਰਤਾਗਦੀ ਬਖਸ਼ਿਸ਼ ਕੀਤੀ ਅਤੇ ਸਾਨੂੰ ਸਾਰੀਆਂ ਸੰਗਤਾਂ ਨੂੰ ਜੋ ਉਸ ਵੇਲੇ ਸੰਗਤ ਇਕੱਤਰ ਸੀ ਸੁਣਾ ਕੇ ਆਖਿਆ ਕਿ ਹੇ ਸਾਧ ਸੰਗਤ ਜੀ, ਉਹ ਗੁਰਸਿੱਖੋ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਗਿਆ ਭਈ ਅਕਾਲ ਕੀ, ਅਕਾਲ ਪੁਰਖ ਦੀ ਆਗਿਆ ਹੋਈ ਸੀ, ਤਦੋਂ ਤੋਂ ਇਹ ਖਾਲਸਾ ਪੰਥ ਦੀ ਸਿਰਜਣਾ ਹੋਈ, ਜਿਸ ਖਾਲਸਾ ਪੰਥ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹ ਨਿਰਮਲ ਪੰਥ ਖਾਲਸਾ ਪੰਥ ਅਕਾਲ ਪੁਰਖ ਦੇ ਹੁਕਮ ਨਾਲ ਹੀ ਸਾਜਿਆ ਗਿਆ ਹੈ, ਅਤੇ ਹੁਣ ਸਾਰਿਆਂ ਸਿੱਖਾਂ ਨੂੰ ਉਸ ਅਕਾਲ ਪੁਰਖ ਦਾ ਹੀ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਹੈ। ਗੁਰੂ ਗ੍ਰੰਥ ਕੋ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੋਹ ਲੇਹ। ਇਹ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਗੁਰੂ ਦਾ ਸਰੀਰ ਵੀ ਹੈ, ਗੁਰੂ ਦੀ ਆਤਮਾ ਵੀ ਹੈ, ਜੋ ਪਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਮਨੁੱਖ ਹੋਰ ਕਰਮ ਕਾਂਡ ਤੋਂ ਉੱਪਰ ਉੱਠ ਕੇ ਸ਼ਬਦ ਦੀ ਵਿਚਾਰ ਕਰੇ, ਸ਼ਬਦ ਨੂੰ ਸਮਝ ਕੇ ਪੜੋਗੇ, ਖੋਜ ਸ਼ਬਦ ਮੋਹ ਲੇਹ, ਬਾਣੀ ਨੂੰ ਸ਼ਬਦ ਨੂੰ ਧਿਆਨ ਨਾਲ ਪੜੋਗੇ, ਬਾਣੀ ਦੀ ਵਿਚਾਰ ਨੂੰ ਆਪਣੇ ਅੰਦਰ ਵਸਾਓਗੇ, ਤਾਂ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹੀ ਨਿਰੰਕਾਰ ਦੇ ਤੁਹਾਨੂੰ ਦਰਸ਼ਨ ਹੋਣਗੇ ਅਤੇ ਤੁਹਾਡਾ ਜੀਵਨ ਸਫਲ ਹੋਵੇਗਾ। ਸੋ ਪਿਆਰੀ ਸਾਧ ਸੰਗਤ ਜੀਓ, ਐਸੇ ਬਖਸ਼ਿਸ਼ ਭੰਡਾਰ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਰਬ ਜਗਤ ਦੇ ਸਾਂਝੇ ਗੁਰੂ ਹਨ, ਤਿਨ੍ਹਾਂ ਦਾ ਜੋ ਪਵਿੱਤਰ ਗੁਰਤਾ ਗਦੀ ਸ਼ਤਾਬਦੀ 300 ਸਾਲਾ ਮਨਾਈ ਗਈ ਹੈ, ਤਾਂ ਸਾਨੂੰ ਸਾਰੀਆਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਸਰਬ ਸਾਂਝੇ ਗੁਰੂ ਤੋਂ ਸਿੱਖਿਆ ਲੈ ਕੇ ਅਤੇ ਆਪਣਾ ਜੀਵਨ ਉਚੇਰਾ ਬਣਾਈਏ, ਤਾਂ ਸਾਡਾ ਸਾਰਿਆਂ ਦਾ ਜੀਵਨ ਮਹਾਨ ਪਵਿੱਤਰ ਹੋਵੇਗਾ, ਜੀਵਨ ਸਫਲ ਹੋਵੇਗਾ ਅਤੇ ਜੀਵਨ ਵਿੱਚ ਆਤਮਿਕ ਆਨੰਦ ਖੇੜਾ ਪ੍ਰਾਪਤ ਹੋਵੇਗਾ। ਸੋ ਗੁਰਮੁਖ ਪਿਆਰੇ ਸ਼੍ਰੀ ਦਰਸ਼ਨ ਕੁਮਾਰ ਜੀ ਟੀ ਸ੍ਰੀ ਵਾਲੇ ਜੋ ਜਿੱਥੇ ਵੀ ਇਹਨਾਂ ਨੂੰ ਕੋਈ ਵੀ ਯਾਦ ਕਰੇ ਪਹੁੰਚਦੇ ਹਨ, ਗੁਨਿਆਣੇ ਮੰਡੀ ਵਿਖੇ ਜੋ ਪੂਜੈ ਮਹਾਂਪੁਰਖ ਮਹੰਤ ਬਾਬਾ ਤੀਰਥ ਸਿੰਘ ਜੀ ਦੀ ਪਹਿਲੀ ਬਰਸੀ ਮਨਾਈ ਗਈ ਹੈ, ਉੱਥੇ ਵੀ ਤੀਸਰੀ ਵਾਲਿਆਂ ਨੇ ਪਹੁੰਚ ਕੇ ਸਮਾਗਮ ਵਿੱਚ ਸੇਵਾ ਕੀਤੀ ਹੈ, ਅਤੇ ਪਹਿਲਾਂ ਵੀ ਬਾਬਾ ਜਗਤਾ ਸਾਹਿਬ ਜੀ ਦੇ ਯੱਗ ਸਮਾਗਮਾਂ 'ਤੇ ਪਹੁੰਚ ਕੇ ਗੁਰੂ ਬਾਣੀ ਦਾ ਜੋ ਰਿਕਾਰਡਿੰਗ ਹੈ ਉਹ ਕਰਦੇ ਹਨ, ਅਤੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਇਹ ਗੁਰਬਾਣੀ ਦੇ ਹੀ ਪ੍ਰਚਾਰ ਨੂੰ ਜਗਤ ਵਿੱਚ ਪ੍ਰਸਾਰ ਰਹੇ ਹਨ। ਮਹਾਰਾਜ ਹੋਰ ਵਧੇਰੇ ਸ਼੍ਰੀ ਦਰਸ਼ਨ ਕੁਮਾਰ ਜੀ ਨੂੰ ਤੀਸਰੀ ਵਾਲੀ ਸਾਰੀ ਟੀਮ ਨੂੰ ਸਦਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਅਤੇ ਹੋਰ ਵਧੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜੋ ਪ੍ਰਸਾਰਨਾ ਹੈ ਇਹਨਾਂ ਰਾਹੀਂ ਰਿਕਾਰਡਿੰਗ ਹੋ ਕੇ ਸੰਗਤਾਂ ਵਿੱਚ ਪਹੁੰਚੇ, ਅਤੇ ਸੰਗਤਾਂ ਗੁਰਬਾਣੀ ਤੋਂ ਉਪਦੇਸ਼ ਲੈ ਕੇ ਆਪਣਾ ਜੀਵਨ ਪਵਿੱਤਰ ਬਣਾ ਕੇ ਅਤੇ ਸਫਲਤਾ ਪ੍ਰਾਪਤ ਕਰਨ। ਸੋ ਅਸੀਂ ਵੀ ਸਾਰੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਇਹ ਪ੍ਰਤੱਖ ਗੁਰੂ ਨਿਸਤਾਰਾ ਕਰਨ ਵਾਲੇ ਹਨ, ਸਾਡਾ ਵੀ ਨਿਸਤਾਰਾ ਹੋਵੇਗਾ ਜੇ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਬਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।